ਜੀ ਦੋਸਤੋ, ਹਰਮਨ ਰੇਡੀਓ ਤੇ ਇੱਕ ਮੁਲਾਕਾਤ ਦਾ ਸਿਲਸਿਲਾ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ, ਅਮਰਦੀਪ ਕੌਰ। ਔਰ ਮੇਰੇ ਨਾਲ ਇਸ ਵੇਲੇ ਜਿਨ੍ਹਾਂ ਨੂੰ ਮੈਂ ਤੁਹਾਡੇ ਰੂਬਰੂ ਕਰਵਾਉਣ ਜਾ ਰਹੀ ਹਾਂ, ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਾਡੇ ਨਾਲ ਜੁੜੇ ਨੇ ਵਿਕਟੋਰੀਅਨ ਟ੍ਰੇਡਸ ਹਾਲ ਕੌਂਸਲ ਤੋਂ, ਔਰ ਕੋਵਿਡ ਸੇਫ ਆਰਗੇਨਾਈਜ਼ਰ ਵਜੋਂ ਉੱਥੇ ਇਹ ਕੰਮ ਕਰਦੇ ਨੇ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ-19 ਨੂੰ ਲੈ ਕੇ, ਕੋਰੋਨਾ ਵਾਇਰਸ ਦੇ ਹਾਲਾਤ ਜਿਹੜੇ ਬਣੇ ਰਹੇ ਆ, ਉਹ ਨਾ ਸਿਰਫ ਦੂਸਰੀਆਂ ਕੰਟਰੀਜ਼ ਦੇ ਵਿੱਚ, ਦੂਸਰੇ ਦੇਸ਼ਾਂ ਦੇ ਵਿੱਚ, ਸਗੋਂ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਇਹ ਹਾਲਾਤ ਹੈ, ਇਹ ਬਾਰ ਬਾਰ ਉਤਰਾਅ ਚੜਾਅ ਜਿਹੜੇ ਲੈ ਕੇ ਆਉਂਦੇ ਆ। ਸੋ ਜੇ ਹਾਲ ਹੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ, ਵਿਕਟੋਰੀਆ ਸੂਬੇ ਦੇ ਵਿੱਚ ਲਗਾਤਾਰ, ਵਿਕਟੋਰੀਆ ਦੇ ਵਿੱਚ ਕੋਰੋਨਾ ਤੋਂ ਫ੍ਰੀ ਰਹਿਣ ਦੇ ਜਿਹੜੇ ਦਿਨ ਆ, ਉਹ ਅਸੀਂ ਪਿਛਲੇ ਨਿਭਾ ਕੇ ਹਟੇ ਆ, ਮਾਣ ਕੇ ਹਟੇ ਆ, ਪਰ ਇਹ ਰਿਕਾਰਡ ਜਿਹੜਾ ਆ ਉਹ ਟੁੱਟ ਗਿਆ। 84 ਦਿਨ ਜਿਹੜੇ ਆ ਉਹ ਅਸੀਂ ਕੋਵਿਡ ਫ੍ਰੀ ਬਿਤਾਏ, ਪਰ ਉਸ ਤੋਂ ਬਾਅਦ ਹੁਣ ਜਦੋਂ ਮੈਲਬਰਨ ਦੇ ਵਿੱਚ ਜਿਹੜੇ 4 ਕੋਵਿਡ ਪ੍ਰਭਾਵਿਤ ਕੇਸ ਕੱਲ ਆਏ, ਤਾਂ ਉਹਦੇ ਨਾਲ ਇਹ ਰਿਕਾਰਡ ਜਿਹੜਾ ਉਹ ਟੁੱਟਿਆ। ਪਰ ਇਸ ਸਭ ਦੇ ਦੌਰਾਨ ਹਰ ਥਾਂ ਦੇ ਉੱਤੇ ਸਿਹਤ ਵਿਭਾਗ ਵੱਲੋਂ ਇਹ ਜ਼ਰੂਰੀ ਬਣਾਇਆ ਗਿਆ ਕਿ ਕੋਵਿਡ ਦੇ ਹਾਲਾਤ ਜਦੋਂ ਤੱਕ ਚੱਲ ਰਹੇ ਆ, ਉਦੋਂ ਤੱਕ ਅਸੀਂ ਕੁਝ ਖਾਸ ਜਿਹੜੇ ਅਹਿਤਿਆਤ ਆ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੀਏ। ਔਰ ਇਹ ਜਿਹੜੇ ਅਹਿਤਿਆਤ ਨੇ ਕੀ ਨੇ, ਔਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਲਾਗੂ ਕਰਨਾ, ਉਹਦੇ ਬਾਰੇ 'ਚ ਅੱਜ ਗੁਰਪ੍ਰੀਤ ਸਿੰਘ ਹੋਰਾਂ ਦੇ ਨਾਲ ਅਸੀਂ ਗੱਲ ਕਰਾਂਗੇ, ਕਿਉਂਕਿ ਇਹਨਾਂ ਦਾ ਜਿਹੜਾ ਰੋਲ ਹੈ ਉਹ ਹੈ ਵੀ ਕੋਵਿਡ ਸੇਫ ਆਰਗੇਨਾਈਜ਼ਰ ਦੇ ਤੌਰ ਤੇ ਕੰਮ ਕਰ ਰਹੇ ਨੇ। ਸੋ ਗੁਰਪ੍ਰੀਤ, ਪਹਿਲਾਂ ਤਾਂ ਸਭ ਤੋਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਵਿਕਟੋਰੀਅਨ ਟ੍ਰੇਡਸ ਹਾਲ ਕੌਂਸਲ ਜਿਹੜੀ ਹੈ, ਇਹ ਅਸਲ ਦੇ ਵਿੱਚ ਕੀ ਕੰਮ ਕਰਦੀ ਹੈ, ਔਰ ਤੁਸੀਂ ਕੋਵਿਡ ਸੇਫ ਆਰਗੇਨਾਈਜ਼ਰ ਵਜੋਂ ਕਿਸ ਤਰ੍ਹਾਂ ਕੋਵਿਡ ਨੂੰ ਰੋਕਣ ਦੇ ਲਈ ਜਾਂ ਫਿਰ ਕੋਵਿਡ ਤੋਂ ਬਚਾਅ ਕਰਨ ਦੇ ਲਈ ਜਿਹੜੇ ਆਪਣੇ ਜਿਹੜੇ ਨਿਯਮ ਹੈ ਉਹ ਪ੍ਰਭਾਵੀ ਢੰਗ ਦੇ ਨਾਲ ਲਾਗੂ ਕਰਨ ਦੇ ਲਈ ਕੰਮ ਕਰ ਰਹੇ ਹੋ?
ਹਾਂਜੀ, ਤੁਹਾਡਾ ਵੀ ਮੈਨੂੰ ਮੌਕਾ ਦੇਣ ਲਈ ਬੋਲਣ ਲਈ ਇਸ ਵਿਸ਼ੇ ਬਾਰੇ। ਤੇ ਇਹ ਪਹਿਲਾਂ ਵਿਕਟੋਰੀਅਨ ਟ੍ਰੇਡਸ ਹਾਲ ਕਾਉਂਸਲ ਦਾ ਰੋਲ ਇਹ ਆ ਵੀ ਜੇ ਕੋਈ ਜਿਹੜਾ ਮਰਜ਼ੀ ਵਰਕ ਪਲੇਸ ਇਸ਼ੂ, ਜਿਵੇਂ ਤੁਹਾਡੀ ਤਨਖਾਹ ਜਾਂ ਤੁਹਾਡੀ ਵਰਕ ਪਲੇਸ ਵਿੱਚ ਹੈਲਥ ਜਾਂ ਕੋਈ ਜਿਹੜਾ ਮਰਜ਼ੀ, ਕੋਈ ਜੇ ਤੁਹਾਡੇ ਕੋਲ ਸਵਾਲ ਆ ਵਰਕ ਪਲੇਸ ਬਾਰੇ, ਉੱਥੇ ਉਹਨਾਂ ਤੁਹਾਡੀ ਮਦਦ ਕਰਨੀ। ਉਹ ਇੱਥੇ ਜੋਬ ਤੇ ਅਲੱਗ ਅਲੱਗ ਜਿਵੇਂ ਕੈਂਪੇਨਸ ਵੀ ਅਸੀਂ ਕਰਦੇ ਹਾਂ ਵੀ ਅਰਾਊਂਡ ਵੀ ਕਈ ਜਾਣਿਆਂ ਦੀ ਵੇਜਸ ਸਟੋਲਨ ਹੁੰਦੀਆਂ ਜਾਂ ਕਈ ਜਾਣੇ ਕੰਮ ਤੇ ਹਰੈਸ ਹੁੰਦੇ ਆ, ਉਹਦੇ ਬਾਰੇ ਅਸੀਂ ਕੈਂਪੇਨਸ ਵੀ ਕਰਦੇ ਹਾਂ। ਤੇ ਜਿਹੜਾ ਮੇਰਾ ਰੋਲ ਆ ਐਸ ਕੋਵਿਡ ਸੇਫ ਵਰਕ ਪਲੇਸ ਆਰਗੇਨਾਈਜ਼ਰ, ਉਹਦਾ ਮਤਲਬ ਇਹ ਆ ਵੀ ਮੈਂ ਦੇਖਣਾ ਵੀ ਮੇਕ ਸ਼ੋਰ ਕਰਨਾ ਵੀ ਜਿਹੜੀਆਂ ਹਰੇਕ ਕੰਮ ਵਾਲੀ ਜਗ੍ਹਾ ਕੋਵਿਡ ਸੇਫ ਹੋਵੇ। ਵੀ ਇਹਦਾ ਮਤਲਬ ਇਹ ਆ ਵੀ ਹੁਣ ਜਿਹੜੇ ਇੰਪਲੋਇਰ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਉਹਨਾਂ ਨੇ ਇੱਕ ਇਹੋ ਜਿਹੀ ਕੰਮ ਵਾਲੀ ਜਗ੍ਹਾ ਇੰਪਲੋਈਜ ਨੂੰ ਦੇਣੀ ਚਾਹੀਦੀ ਆ ਜਿਹਦੇ ਵਿੱਚ ਇੰਪਲੋਈਜ ਉੱਥੇ ਜਿਵੇਂ ਸੇਫ ਹੁੰਦੇ ਆ, ਉੱਥੇ ਉਹਨਾਂ ਨੂੰ ਕੋਈ ਏਦਾਂ ਬਿਮਾਰੀ ਤੋਂ ਖਤਰਾ ਨਹੀਂ, ਕੋਈ ਇੰਜਰੀ ਤੋਂ ਖਤਰਾ ਨਹੀਂ। ਤੇ ਉਹ ਬਸ ਮੈਂ ਮੇਕ ਸ਼ੋਰ ਕਰਨਾ ਵੀ ਜਿਵੇਂ ਹਰੇਕ ਜਾਣੇ ਨਾਲ ਜਿਵੇਂ ਗੱਲ ਕਰਕੇ, ਕਮਿਊਨਿਟੀ ਨਾਲ ਗੱਲ ਕਰਕੇ ਵੀ ਮੇਕ ਸ਼ੋਰ ਕਰਨਾ ਵੀ ਇਹ ਇੰਪਲੋਇਰ ਇਹ ਰੂਲ ਫੋਲੋ ਕਰ ਰਹੇ ਆ ਤੇ ਉਹ ਇੱਥੇ ਰਿਸਕ ਨਹੀਂ ਕਰ ਰਹੇ ਵੀ ਕੋਵਿਡ ਕਮਿਊਨਿਟੀ ਵਿੱਚ ਦੁਬਾਰਾ ਆਵੇ
ਜੀ। ਸੋ ਜਿਹੜਾ ਸੁਰੱਖਿਅਤ ਮਾਹੌਲ ਹੈ ਉਹ ਬਰਕਰਾਰ ਕਰਨ ਦੇ ਲਈ ਉੱਥੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਜਾਂ ਕਿਸ ਤਰ੍ਹਾਂ ਦੇ ਨਿਯਮਾਂ ਦੀ ਜਿਹੜੀ ਪਾਲਣਾ ਕੀਤੀ ਜਾ ਰਹੀ ਹੈ ਉਹਦੇ ਬਾਰੇ 'ਚ ਤੁਸੀਂ ਇਹ ਰੋਲ ਦੇ ਰਾਹੀਂ ਆਪਣਾ ਜਿਹੜਾ ਯਕੀਨ ਬਣਾਉਂਦੇ ਹੋ। ਅੱਛਾ, ਦੂਸਰੀ ਜਿਹੜੀ ਇਸੇ ਸਵਾਲ ਦੇ ਵਿੱਚੋਂ ਗੱਲ ਨਿਕਲਦੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਜਿਹੜੀਆਂ ਵੱਖ ਵੱਖ ਜੋਬ ਪਲੇਸਿਸ ਨੇ ਉੱਥੇ ਜਾ ਕੇ ਵੀ ਵੇਖਦਾ, ਤੇ ਕੀ ਤੁਹਾਡੇ ਵੱਲੋਂ ਕੁਛ ਜਿਹੜੀਆਂ ਮੁਹੱਈਆ ਵੀ ਕਰਵਾਈਆਂ ਜਾਂਦੀਆਂ ਨੇ ਸੇਵਾਵਾਂ ਕਿ ਕੋਵਿਡ ਸੇਫ, ਯਾਨੀ ਕਿ ਲੋਕਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਉਣ ਦੇ ਲਈ ਕੀ ਕਰਨਾ ਜ਼ਰੂਰੀ ਹੈ? ਤੇ ਉਹਦੇ ਲਈ ਜਿਵੇਂ ਅਸੀਂ ਗੱਲ ਕਰ ਲਈਏ ਵੀ ਮਾਸਕ ਨੇ, ਹੈਂਡ ਸੈਨੇਟਾਈਜ਼ਰਸ ਨੇ ਕੰਮ ਦੇ ਉੱਤੇ, ਉਹ ਉਹਨਾਂ ਦੇ ਕੋਲ ਪਹਿਲਾਂ ਤੋਂ ਮੁਹੱਈਆ ਹੈਗੇ ਆ? ਜੇ ਨਹੀਂ ਹੈਗੇ ਤਾਂ ਕੀ ਤੁਸੀਂ ਉਹਨਾਂ ਨੂੰ ਦਿੰਦੇ ਹੋ?
ਨਹੀਂ, ਮੇਰੀ ਜੋਬ ਇਹ ਨਹੀਂ ਬਈ ਮੈਂ ਇਕੁਇਪਮੈਂਟ ਦੇਣਾ, ਜਿਵੇਂ
ਜੀ
ਮਾਸਕ ਜਾਂ ਹੈਂਡ ਸੈਨੇਟਾਈਜ਼ਰ, ਕਿਉਂਕਿ ਇਹ ਜ਼ਿੰਮੇਵਾਰੀ ਬਣਦੀ ਆ ਇੰਪਲੋਇਰ ਤੇ। ਇਹ ਜਿਵੇਂ
ਜੀ
ਇੱਥੇ ਦਾ ਕਾਨੂੰਨ ਆ ਬਈ, ਜਿਹੜਾ ਇੰਪਲੋਇਰ ਆ ਉਹ ਹਰੇਕ ਜਿਵੇਂ ਇੰਪਲੋਈ ਨੂੰ ਜਿਵੇਂ ਜਿਹੜਾ ਵੀ ਮਰਜ਼ੀ ਪ੍ਰੋਟੈਕਟਿਵ ਇਕੁਇਪਮੈਂਟ, ਜੇ ਜਿਵੇਂ ਕੋਵਿਡ ਤੋਂ ਅਲੱਗ ਵੀ, ਜਿਵੇਂ ਕਈ ਜਾਣੇ ਹਨ ਜਦੋਂ ਕਰਦੇ ਆ ਜਿਵੇਂ ਘਰ ਬਣਾਉਂਦੇ ਆ ਜਾਂ ਇੱਦਾਂ ਬਈ ਉਹ ਫੈਕਟਰੀ 'ਚ ਕੰਮ ਕਰਦੇ ਆ, ਉਹਨਾਂ ਨੂੰ ਜਿਵੇਂ ਹੈਲਮਟ ਦੀ ਲੋੜ ਹੁੰਦੀ ਆ ਜਾਂ ਗਲਵਸ ਦੀ ਲੋੜ ਹੁੰਦੀ
ਜੀ
ਆ, ਉੱਥੇ ਵੀ ਉਹ ਇੰਪਲੋਇਡ ਦੀ ਜ਼ਿੰਮੇਵਾਰੀ ਬਣਦੀ ਆ ਵੀ ਜਿਹੜਾ ਵੀ ਕੋਈ ਪ੍ਰੋਟੈਕਟਿਵ ਇਕੁਇਪਮੈਂਟ ਆ ਜਿਹਦੇ ਵਿੱਚ ਹੁਣ ਮਾਸਕ ਤੇ ਹੈਂਡ ਸੈਨੇਟਾਈਜ਼ਰ ਵੀ ਵਿੱਚ ਆਉਂਦੇ ਆ, ਉਹ ਉੱਥੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਇੰਪਲੋਇਰ ਦੀ ਵੀ ਉਹ ਇੰਪਲੋਈ ਨੂੰ ਦੇਵੇ ਵੀ ਇਹ
ਜੀ
ਜਿਵੇਂ ਆਪ ਵੀ ਇਹ ਇੰਪਲੋਈ ਦੀ ਜ਼ਿੰਮੇਵਾਰੀ ਨਹੀਂ ਇੰਪਲੋਇਰ ਦੀ ਆ।
ਠੀਕ। ਅੱਛਾ, ਇੱਕ ਹੋਰ ਚੀਜ਼ ਗੁਰਪ੍ਰੀਤ ਤੁਹਾਡੇ ਤੋਂ ਜਾਣਨਾ ਚਾਹਾਂਗੇ, ਜਿਵੇਂ ਕਈ ਵਾਰ ਕੀ ਹੁੰਦਾ ਕਿ ਕੰਮ ਦੇ ਉੱਤੇ ਬੜੇ ਹਲਕੇ ਜਿਹੇ ਕੋਈ ਸਿੰਪਟਮਸ ਜਾਂ ਲੱਛਣ ਆ, ਹਨਾ, ਕਿਸੇ ਨੂੰ ਥੋੜਾ ਜਿਹਾ ਫਲੂ ਆ, ਖੰਘ ਆ, ਜਾਂ ਥੋੜੀ ਜਿਹੀ ਜ਼ੁਕਾਮ ਦੀ ਸਮੱਸਿਆ ਆ, ਹਨਾ, ਤੇ ਇਸ ਹਾਲਾਤ ਦੇ ਵਿੱਚ ਕੀ ਕਰਨਾ ਜ਼ਰੂਰੀ ਹੈ?
ਇੱਥੇ ਪਹਿਲਾਂ ਤਾਂ ਜਿਵੇਂ ਬਈ ਘਰੇ ਰਹਿਣਾ ਜ਼ਰੂਰੀ ਆ, ਈਵਨ ਜੇ ਜਿਵੇਂ ਤੁਹਾਡੇ ਕੰਮ ਵਾਲੇ ਕਹਿੰਦੇ ਆ ਬਈ ਕੋਈ ਨਹੀਂ ਆ ਜਾਓ ਬਈ ਠੀਕ ਆ ਬਈ ਜਾਂ ਇੱਦਾਂ, ਇਹ ਇੱਦਾਂ ਉਹ ਤੁਹਾਨੂੰ ਇਹ ਫੋਰਸ ਨਹੀਂ ਕਰ ਸਕਦੇ ਵੀ ਤੁਸੀਂ ਕੰਮ ਤੇ ਆਓ। ਹਰੇਕ
ਜੀ
ਜਿਵੇਂ ਜਿੱਥੇ ਵੀ ਮਰਜ਼ੀ ਤੁਸੀਂ ਕੰਮ ਕਰਦੇ ਆ, ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿੱਥੇ ਵੀ ਮਰਜ਼ੀ ਤੁਸੀਂ ਕੰਮ ਕਰਦੇ ਆ, ਤੁਹਾਡੇ ਕੋਲ ਇਹ ਰਾਈਟ ਹੁੰਦਾ ਬਈ ਤੁਹਾਡੇ ਕੋਲ 10 ਦਿਨ ਤੁਸੀਂ ਟੇਕ ਕਰ ਸਕਦੇ ਆ ਸਿਕ ਲੀਵ ਦੇ
ਜੀ
ਤੇ। ਹਾਂ ਬਈ ਜਿਵੇਂ ਇਹ ਫਿਰ ਇੰਪਲੋਇਰ ਤੁਹਾਨੂੰ ਇਹ ਫੋਰਸ ਨਹੀਂ ਕਰ ਸਕਦਾ ਬਈ ਤੁਸੀਂ ਜੇ ਤੁਹਾਡੇ ਕੋਲ ਕੋਈ ਸਿਮਟਮ ਆ ਰਹੇ ਆ, ਈਵਨ ਜੇ ਜਿਵੇਂ
ਹਾਂ
ਕੋਵਿਡ ਤੋਂ ਅਲੱਗ, ਜਿਵੇਂ ਕੋਵਿਡ ਤੋਂ ਪਹਿਲਾਂ ਵੀ ਸੀ ਇਹ ਇਹ ਕਾਨੂੰਨ ਤੇ ਕੋਵਿਡ ਤੋਂ ਬਾਅਦ ਵੀ ਹੋਊਗਾ, ਜਿਵੇਂ
ਜੀ
ਇਹ ਤੁਹਾਡਾ ਇੰਪਲੋਇਰ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕੰਮ ਤੇ ਆਓ ਜੇ ਤੁਹਾਡੇ ਕੋਲ ਕੋਈ ਸਿਮਟਮ ਆ।
ਜੀ ਜੀ ਸੋ ਜਿਹੜਾ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਕਿ ਜੌਬ ਦੇ ਉੱਤੇ ਹੈਗਾ, ਪਰ ਕੋਈ ਵੀ ਇਸ ਤਰ੍ਹਾਂ ਦੇ ਕੋਈ ਹਲਕੇ ਲੱਛਣ ਆ, ਸੋ ਇਹਦਾ ਮਤਲਬ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਰੂਰ ਉੱਥੋਂ ਦੇ ਜਿਹੜੇ ਇੰਪਲੋਈ ਨੇ ਉਹਨਾਂ ਦੀ ਬਣਦੀ ਹੈ ਕਿ ਇਸ ਤਰ੍ਹਾਂ ਦੇ ਹਾਲ ਦੇ ਵਿੱਚ ਜਿਹੜਾ ਕੋਈ ਵੀ ਉਹਨਾਂ ਦੇ ਕੋਲ ਕੰਮ ਕਰਨ ਵਾਲਾ ਬੰਦਾ ਆ ਉਹ ਉੱਥੇ ਨਾ ਮੌਜੂਦ ਹੋਵੇ, ਕਿਉਂਕਿ ਇਹਦੇ ਨਾਲ ਕੋਵਿਡ ਦੇ ਫੈਲਣ ਦੀ ਜਿਹੜੀ ਸੰਭਾਵਨਾ ਆ ਉਹ ਵੀ ਵੱਧਦੀ ਆ। ਤੇ ਦੂਸਰੇ ਪਾਸੇ ਕੀ ਇਹੋ ਜਿਹੀ, ਕਿਉਂਕਿ ਅਸੀਂ ਬਾਰ ਬਾਰ ਸਰਕਾਰ ਵੱਲੋਂ ਵੀ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਆ ਉਹਦੇ ਵਿੱਚ ਵੀ ਰੋਜ਼ ਪੜ੍ਹਦੇ ਸੁਣਦੇ ਆ ਕਿ ਜੇਕਰ ਥੋੜੇ ਜਿਹੇ ਵੀ ਹਲਕੇ ਜਿਹੇ ਵੀ ਕੋਈ ਲੱਛਣ ਦਿਖਾਈ ਦਿੰਦੇ ਆ ਤੁਹਾਨੂੰ ਆਪਣੇ ਆਪ ਦੇ ਵਿੱਚ, ਤਾਂ ਤੁਹਾਨੂੰ ਕੋਵਿਡ ਟੈਸਟ ਕਰਾਉਣਾ ਜ਼ਰੂਰੀ ਹੁੰਦਾ। ਤਾਂ ਇਸ ਸੰਬੰਧ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਯਕੀਨੀ ਬਣਾਉਂਦੇ ਹੋ ਕਿ ਕਿਸੇ ਵੀ ਜੌਬ ਪਲੇਸ ਦੇ ਉੱਤੇ ਜੇਕਰ ਕੁਝ ਇਦਾਂ ਦੇ ਹਾਲਾਤ ਦੇ ਵਿੱਚੋਂ ਉੱਥੇ ਲੋਕ ਗੁਜ਼ਰ ਰਹੇ ਆ, ਤਾਂ ਉਹਨਾਂ ਦਾ ਟੈਸਟ ਜਿਹੜਾ ਆ ਯਕੀਨੀ ਤੌਰ ਦੇ ਉੱਤੇ ਕਰਵਾਇਆ ਗਿਆ, ਨਹੀਂ ਕਰਵਾਇਆ ਗਿਆ?
ਹਾਂਜੀ, ਈਵਨ ਜੇ ਜਿਵੇਂ ਟੈਸਟ ਨਹੀਂ ਕਰਵਾਇਆ ਗਿਆ ਤੇ ਜਿਵੇਂ ਕਿਉਂਕਿ ਕਈ ਵਾਰ ਜਿਵੇਂ ਜੇ ਤੁਸੀਂ ਟੈਸਟ ਨਹੀਂ ਵੀ ਕਰਵਾਇਆ, ਉਹ ਵੀ ਹਜੇ ਵੀ ਜਿਵੇਂ ਤੁਸੀਂ ਤੁਹਾਡੀ ਸਿਕ ਲੀਵ ਲੈ ਸਕਦੇ ਆ।
ਜੀ
ਜਿਵੇਂ ਉਹ ਜੇ ਤੁਸੀਂ ਟੈਸਟ ਕਰਵਾਉਂਦੇ ਆ ਫਿਰ ਤੁਹਾਨੂੰ ਸਰਕਾਰ ਵੱਲੋਂ ਪੇਮੈਂਟ ਵੀ ਮਿਲਦੀ ਆ ਬਈ ਤੁਸੀਂ ਇੱਕ ਕੰਮ ਜਿਵੇਂ ਇੱਕ ਕੰਮ ਵਾਲਾ ਦਿਨ ਤੁਸੀਂ ਮਿਸ ਕੀਤਾ ਤੇ ਸਰਕਾਰ ਤੁਹਾਨੂੰ $450 ਤੁਹਾਨੂੰ ਦਿੰਦੀ ਆ ਵੀ ਕਿਉਂਕਿ ਤੁਸੀਂ
ਜੀ
ਇੱਕ ਡੇ ਆਫ ਵਰਕ ਤੁਸੀਂ ਮਿਸ ਕੀਤਾ। ਪਰ ਜੇ ਜਿਵੇਂ
ਜੀ
ਤੁਸੀਂ ਟੈਸਟ ਨਹੀਂ ਕਰਵਾਉਂਦੇ ਪਰ ਹਜੇ ਵੀ ਜਿਵੇਂ ਤੁਸੀਂ ਥੋੜਾ ਜਿਹਾ ਸਿੱਕ ਫੀਲ ਕਰਦੇ ਆ, ਉਹ ਫਿਰ ਤੁਸੀਂ ਤੁਹਾਡੇ ਪੂਰਾ ਹੱਕ ਆ ਵੀ ਤੁਸੀਂ ਬਸ ਘਰੇ ਰੈਸਟ ਕਰਨਾ ਤੇ ਤੁਸੀਂ
ਜੀ
ਕੰਮ ਤੇ ਨਹੀਂ ਜਾਣਾ। ਇਹ ਤੁਹਾਡਾ ਪੂਰਾ ਹੱਕ ਆ, ਹਰੇਕ ਜਿੱਥੇ ਵੀ ਆਸਟ੍ਰੇਲੀਆ ਦੇ ਵਿੱਚ ਜਿਹੜੀ ਵੀ ਜਗ੍ਹਾ ਵਾ, ਜਿਹੜਾ ਵੀ ਜਿਵੇਂ ਜਿਹੜੀ ਵੀ ਤੁਹਾਡੀ ਜੌਬ ਆ, ਉਹ ਸਾਰਿਆਂ ਦਾ ਇੱਕ ਇਹ ਬੇਸ ਸਟੈਂਡਰਡ ਆ ਵੀ ਤੁਹਾਡੇ ਕੋਲ 10 ਦਿਨ ਦੇ ਤੁਸੀਂ ਸਿੱਕ ਟੇਕ ਕਰ ਸਕਦੇ ਆ।
ਠੀਕ। ਅੱਛਾ, ਇੱਕ ਕੰਮਕਾਰ ਵਾਲੀ ਜਗ੍ਹਾ ਦੇ ਉੱਤੇ, ਚਾਹੇ ਉਹ ਫੈਕਟਰੀ ਹੈ ਚਾਹੇ ਕੋਈ ਹੋਰ ਜੌਬ ਪਲੇਸ ਹੈ, ਉੱਥੇ ਦੇ ਜਿਹੜੇ ਇੰਪਲੋਈ ਹੈ ਉਹਨਾਂ ਨੂੰ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜਦੋਂ ਅਸੀਂ ਵੈਕਸੀਨ ਦੀ ਗੱਲ ਕਰਦੇ ਹਾਂ ਖਾਸ ਤੌਰ ਦੇ ਉੱਤੇ, ਹੈ ਨਾ? ਤੇ ਅੱਜ ਕੱਲ੍ਹ ਤਾਂ ਹੁਣ ਜਿਵੇਂ ਸਰਕਾਰ ਵੱਲੋਂ ਵੀ ਬਾਰ ਬਾਰ ਇਹ ਜਿਹੜਾ ਨਿਰਦੇਸ਼ ਦਿੱਤਾ ਜਾ ਰਿਹਾ ਕਿ ਜਿਹੜੇ ਵੀ ਉਮਰ ਵਰਗ ਤੱਕ ਦੀ ਜਿਹੜੀ ਵੈਕਸੀਨ ਮੁਹੱਈਆ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੈਣੀ ਜ਼ਰੂਰੀ ਹੈ, ਪਰ ਜਿਹੜੀਆਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਵੈਕਸੀਨੇਸ਼ਨ ਨੂੰ ਲੈ ਕੇ ਕੀ ਜ਼ਿੰਮੇਵਾਰੀਆਂ ਬਣਦੀਆਂ ਉੱਥੇ?
ਹਾਂਜੀ, ਇੱਥੇ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਜੇ ਜਿਵੇਂ ਤੁਹਾਨੂੰ ਮਿਲਦੀ ਹੈ ਵੈਕਸੀਨ ਤੁਸੀਂ ਲਓ ਵੀ,
ਜੀ
ਕਿਉਂਕਿ ਬਹੁਤ ਜਿਵੇਂ ਜ਼ਰੂਰੀ ਆ ਵੀ, ਇਕੱਲੀ ਜਿਵੇਂ ਵੈਕਸੀਨ ਤੋਂ ਬਾਅਦ ਵੀ ਜਿਵੇਂ ਹਜੇ ਵੀ ਜਿਵੇਂ ਮਾਸਕ ਜ਼ਰੂਰੀ ਆ, ਪਰ ਵੈਕਸੀਨ ਵੀ ਬਹੁਤ ਜ਼ਰੂਰੀ ਆ। ਅਤੇ ਜੇ ਹੁਣ ਜਿਵੇਂ ਹੁਣ ਹੈਗਾ ਵੀ ਜੇ ਤੁਸੀਂ 49 ਸਾਲ ਤੋਂ ਥੱਲੇ ਆ ਤੁਸੀਂ ਫਾਈਜ਼ਰ ਵਾਲੀ ਲਓ, ਤੇ ਜੇ ਤੁਸੀਂ 50 ਤੋਂ ਉੱਤੇ ਆ ਤੁਸੀਂ ਦੋਨੇ ਫਾਈਜ਼ਰ ਜਾਂ ਐਸਟ੍ਰਾਜ਼ੈਨਿਕਾ ਵੀ ਲੈ ਸਕਦੇ ਆ।
ਜੀ
ਤੇ ਤੁਹਾਡੀ ਜਿਵੇਂ ਜ਼ਰੂਰੀ ਨਹੀਂ ਵੀ, ਇਹ ਤੁਹਾਡਾ ਇੰਪਲੋਇਰ ਇਹ ਵੀ ਨਹੀਂ ਕਹਿ ਸਕਦਾ ਵੀ ਤੁਹਾਨੂੰ ਵੈਕਸੀਨ ਜ਼ਰੂਰੀ ਆ। ਇਹ ਜਿਵੇਂ ਤੁਹਾਡਾ ਕੋਈ ਜਾਣਾ ਤੁਹਾਨੂੰ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਵੈਕਸੀਨ ਲਓ, ਬਸ ਵੀ ਜਿਵੇਂ ਇਹ ਗੱਲ ਹੈ ਤੁਹਾਡੀ ਜਿਵੇਂ ਸਿਹਤ ਵੀ ਬਣਦੀ ਆ ਵੀ ਤੁਹਾਡੇ ਸਿਹਤ ਲਈ ਇਹ ਵਧੀਆ ਹੋਊਗਾ ਵੀ ਜੇ ਤੁਸੀਂ ਇਸ ਬਿਮਾਰੀ ਦੀ ਤੋਂ ਵੈਕਸੀਨੇਟਡ ਆ ਵੀ, ਕਿਉਂਕਿ ਉਹ ਬਸ ਤੁਹਾਡੇ ਸਿਹਤ ਲਈ ਵਧੀਆ ਹੋਊਗਾ, ਕੋਈ ਤੁਹਾਨੂੰ ਫੋਰਸ ਨਹੀਂ ਕਰ ਸਕਦਾ। ਜਿਵੇਂ ਸਰਕਾਰ ਤੁਹਾਨੂੰ ਵੈਕਸੀਨ ਫੋਰਸ ਨਹੀਂ ਕਰ ਸਕਦੀ ਜਾਂ ਇੰਪਲੋਇਰ ਵੀ ਨਹੀਂ ਤੁਹਾਨੂੰ ਇਹ ਫੋਰਸ ਕਰ ਸਕਦਾ ਵੀ ਤੁਸੀਂ ਵੈਕਸੀਨ ਲਓ, ਬਸ ਇਹ ਜਿਵੇਂ ਆਪਾਂ ਰੈਕਮੈਂਡ ਹੀ ਕਰਦੇ ਹਾਂ ਵੀ ਤੁਸੀਂ ਲਓ, ਕਿਉਂਕਿ ਇੱਕ ਤੁਹਾਡੀ ਸਿਹਤ ਵੀ ਜਿਵੇਂ ਸਹੀ ਰਹਿੰਦੀ ਹੈ ਤੇ ਦੂਜਿਆਂ ਨੂੰ ਵੀ ਤੁਸੀਂ ਇੱਦਾਂ ਬਿਮਾਰੀ ਪਾਸ ਆਨ ਨਹੀਂ ਕਰਦੇ।
ਜੀ ਜੀ ਸੋ ਇੱਕ ਇੰਪਲਾਇਰ ਦੇ ਤੌਰ ਦੇ ਉੱਤੇ ਹੁਣ ਕੋਵਿਡ ਸੇਫਟੀ ਜਿਹੜੀ ਹੈ ਉਹਨੂੰ ਜ਼ਰੂਰੀ ਬਣਾਉਣ ਦੇ ਲਈ ਹੋਰ ਕੀ ਕਰਨਾ ਜ਼ਰੂਰੀ ਹੈ? ਕਿਹੜੀਆਂ ਗੱਲਾਂ ਦਾ ਧਿਆਨ
ਹੋਰ
ਰੱਖਣਾ ਜ਼ਰੂਰੀ ਹੈ?
ਹਾਂਜੀ, ਪਹਿਲੀ ਗੱਲ ਤਾਂ ਬਸ ਇਹ ਆ ਵੀ ਤੁਸੀਂ ਮੇਕ ਸ਼ੋਰ ਕਰਨਾ ਵੀ ਤੁਸੀਂ ਹਰੇਕ ਇੰਪਲੋਈ ਨੂੰ ਮਾਸਕ ਤੇ ਹੈਂਡ ਸੈਨੇਟਾਈਜ਼ਰ ਦੇ ਰਹੇ ਆ, ਤੁਸੀਂ ਇੱਥੇ ਡਿਸਟੈਂਸਿੰਗ ਅਬਜ਼ਰਵ ਕਰ ਰਹੇ ਆ। ਹੁਣ ਜਿਵੇਂ ਥੋੜੇ ਜਿਹੇ ਨਵੇਂ ਰਿਸਟ੍ਰਿਕਸ਼ਨ ਵੀ ਆਏ ਆ ਵੀ ਇਨਡੋਰਸ ਤੁਸੀਂ ਮਾਸਕ ਹੁਣ ਪਾਉਣੇ ਆ,
ਜੀ
ਉਹ ਵੀ ਜਿਵੇਂ ਮੇਕ ਸ਼ੋਰ ਕਰਨਾ ਵੀ ਚਲੇ ਵੀ, ਕਿਉਂਕਿ ਉਹ ਹਰੇਕ ਦਿਨ ਤਕਰੀਬਨ ਜਿਵੇਂ ਰਿਸਟ੍ਰਿਕਸ਼ਨ ਅਪਡੇਟ ਹੋ ਜਾਂਦੇ ਆ ਵੀ ਕਈ ਵਾਰ ਇੱਦਾਂ ਕਰਨਾ ਪੈਣਾ ਕਈ ਵਾਰ ਉੱਦਾਂ। ਹੁਣ ਅੱਜ ਹੈਗਾ ਵੀ ਇਨਡੋਰਸ ਵੀ ਮਾਸਕ ਜ਼ਰੂਰੀ ਆ ਵੀ, ਉਹ ਬਸ
ਜੀ
ਅਪ ਟੂ ਡੇਟ ਰਹਿਣਾ ਚਾਹੀਦਾ ਇੰਪਲੋਇਰ ਨੂੰ ਵੀ ਜਿਵੇਂ ਕੀ ਚੀਜ਼ ਜ਼ਰੂਰੀ ਆ ਹੁਣ ਤੇ ਕੀ ਚੀਜ਼ ਨਹੀਂ, ਤੇ ਉਸ ਤੋਂ ਅਲੱਗ ਜਿਹੜੀਆਂ ਜਿਵੇਂ ਆਮ ਚੀਜ਼ਾਂ ਹੁੰਦੀਆਂ ਵੀ ਬਸ ਮੇਕ ਸ਼ੋਰ ਕਰਨਾ ਵੀ ਜਿਵੇਂ ਕੰਮ ਵਾਲੀ ਜਗ੍ਹਾ ਸਾਫ਼ ਆ, ਹਰੇਕ ਦਿਨ ਉਹਨੂੰ ਡਿਸਇਨਫੈਕਟੈਂਟ ਨਾਲ ਉਹ ਕਲੀਨ ਹੋਣੀ ਚਾਹੀਦੀ ਆ,
ਜੀ
ਉਹ ਮੇਕ ਸ਼ੋਰ ਕਰਨਾ ਵੀ ਉੱਥੇ ਹਵਾ ਪਾਸ ਹੋ ਰਹੀ ਆ ਵੀ, ਇੱਦਾਂ ਵੀ ਜਿਵੇਂ ਉਹ ਜਿਵੇਂ ਬੰਦ ਜਗ੍ਹਾ ਨਹੀਂ ਹੋਣੀ ਚਾਹੀਦੀ ਵੀ ਜਿਹਦੇ ਵਿੱਚ ਕੋਈ ਹਵਾ ਨਹੀਂ ਪਾਸ ਹੋ ਰਹੀ, ਕਿਉਂਕਿ ਇੱਦਾਂ ਫਿਰ ਉਹ ਬਿਮਾਰੀ ਫਿਰ ਜ਼ਿਆਦਾ ਫੈਲ ਜਾਂਦੀ ਆ
ਜੀ
ਵੀ। ਬਸ ਇੱਦਾਂ ਇਹੋ ਜਿਹੀਆਂ ਚੀਜ਼ਾਂ ਬਣ ਜਾਣੀਆਂ। ਤੇ ਨਾਲੇ ਉਹ ਸਾਰੀ DHH ਵੈਬਸਾਈਟ ਦੇ ਵਿੱਚ ਪੂਰੀ ਜਿਵੇਂ ਲਿਸਟ ਵੀ ਲਿਖੀ ਹੋਈ ਆ ਵੀ ਕੀ ਕੀ ਹਰੇਕ ਜਣ ਨੂੰ ਕਰਨਾ ਚਾਹੀਦਾ, ਪਰ ਇਹ
ਜੀ
ਜਿਹੜੀ ਆ
ਜੀ
ਜਿਵੇਂ ਬੇਸਿਕ ਚੀਜ਼ਾਂ ਵਾ ਇਹ ਹਰੇਕ ਇੰਪਲੋਇਰ ਨੂੰ ਕਰਨੀ ਚਾਹੀਦੀ ਆ।
ਜੀ ਇੱਕ ਹੋਰ ਚੀਜ਼ ਜਿਹੜੀ ਤੁਹਾਡੇ ਤੋਂ ਜ਼ਰੂਰ ਅਸੀਂ ਪੁੱਛਣਾ ਚਾਹਾਂਗੇ, ਕਿਉਂਕਿ ਕੀ
ਹਾਂਜੀ
ਹੁੰਦਾ ਕਿ ਕਈ ਵਾਰ ਕੰਮ ਵਾਲੀ ਜਗ੍ਹਾ ਦੇ ਉੱਤੇ ਕੁਝ ਜਿਹੜੇ ਰੂਲਸ ਆ ਉਹ ਫੋਲੋ ਨਹੀਂ ਕੀਤੇ ਜਾਂਦੇ, ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਹੈ ਨਾ? ਤੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਵੀ ਕੋਈ ਇੰਪਲੋਈ ਆ ਕੰਮ ਕਰਨ ਵਾਲਾ ਆ ਉਹਦਾ ਕੀ ਉਸ ਵੇਲੇ ਰੋਲ ਹੋਣਾ ਚਾਹੀਦਾ ਆ? ਕਿਉਂਕਿ ਜੇਕਰ ਰੂਲ ਫੋਲੋ ਨਹੀਂ ਹੋ ਰਹੇ, ਕੋਵਿਡ ਸੇਫਟੀ ਨੂੰ ਲੈ ਕੇ ਅਸੀਂ ਗੱਲ ਕਰ ਲਈਏ, ਤਾਂ ਤੁਸੀਂ ਜਿਵੇਂ ਕਿਹਾ ਕਿ ਬਹੁਤ ਜ਼ਰੂਰੀ ਆ ਕਿ ਕੋਵਿਡ ਸੇਫਟੀ ਦੇ ਜਿਹੜੇ ਰੂਲਸ ਆ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਲਾਗੂ ਕੀਤਾ ਜਾਵੇ, ਪਰ ਕਈ ਵਾਰ ਹੁੰਦਾ ਆ ਕਿ ਕੁਛ ਕੰਮ ਕਰਨ ਵਾਲੀਆਂ ਥਾਵਾਂ ਦੇ ਉੱਤੇ ਇੰਨਾ ਜ਼ਿਆਦਾ ਸੀਰੀਅਸਲੀ ਨਹੀਂ ਲਿਆ ਜਾਂਦਾ, ਔਰ ਉੱਥੇ ਬਹੁਤ ਤਰ੍ਹਾਂ ਜਿਹੜਾ ਮਾਹੌਲ ਹੈ ਉਹ ਅੱਗੇ ਇਸ ਬਿਮਾਰੀ ਨੂੰ ਪਾਸ ਕਰਨ ਦੇ ਵਿੱਚ ਕਈ ਵਾਰ, ਹੈ ਨਾ, ਉਹ ਹੋ ਜਾਂਦਾ ਹੈ ਸ਼ਾਮਲ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਈ ਵੀ ਜੇ ਇਦਾਂ ਦਾ ਕੋਈ ਮਾਹੌਲ ਮਿਲਦਾ ਹੈ ਕਿਤੇ?
ਹਾਂਜੀ, ਫਿਰ ਜੇ ਜਿਵੇਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਕੰਮ ਕਰਦੇ ਆ, ਪਹਿਲੀ ਗੱਲ ਤਾਂ ਜਿਵੇਂ ਤੁਸੀਂ ਇੱਕ ਵੈਬਸਾਈਟ ਆ ਕੋਵਿਡ ਸੇਫ ਵਰਕਪਲੇਸ ਡੋਟ ਓਰਗ, ਉਹ ਅਸੀਂ ਵਿਕਟੋਰੀਅਨ ਟ੍ਰੇਡਸਫੋਰ ਕਾਉਂਸਲ ਨੇ ਬਣਾਈ ਆ ਇਹ ਵੈਬਸਾਈਟ, ਤੇ ਇਹਦੇ ਵਿੱਚ ਤੁਸੀਂ ਜੇ ਕੋਈ ਤੁਹਾਡਾ ਕੋਈ ਕੰਸਰਨ ਆਵੇ, ਜਿਵੇਂ ਵੀ ਤੁਹਾਨੂੰ ਮਾਸਕ ਨਹੀਂ ਮਿਲਦੇ ਜਾਂ ਤੁਹਾਨੂੰ ਸੈਨੀਟਾਈਜ਼ ਨਹੀਂ ਮਿਲਦੇ ਜਾਂ ਜਿੱਥੇ ਤੁਸੀਂ ਕੰਮ ਕਰੀ ਦਾ ਸਾਫ ਨਹੀਂ, ਉਹ ਤੁਸੀਂ ਉਸ ਵੈਬਸਾਈਟ ਦੇ ਵਿੱਚ ਜਾ ਕੇ ਜਾਂ ਤਾਂ ਤੁਸੀਂ ਸਿੱਧਾ ਫੋਨ ਕਰ ਸਕਦੇ ਹਾਂ, ਤੇ ਉਹ ਫੋਨ ਮੇਰੇ ਕੋਲ ਰਹਿੰਦਾ ਵਾ, ਤੇ ਉਹ ਫਿਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ, ਜਾਂ ਤੁਸੀਂ ਫੋਰਮ ਵੀ ਫਿਲ ਕਰ ਸਕਦੇ ਆ ਆਨਲਾਈਨ, ਤੇ ਉਹ ਪੰਜਾਬੀ ਦੇ ਵਿੱਚ ਵੀ ਤੁਸੀਂ ਜਿਵੇਂ ਉਹ ਫੋਰਮ ਨੂੰ ਫਿਲ ਕਰ ਸਕਦੇ ਆ, ਜਾਂ ਅੰਗਰੇਜ਼ੀ ਦੇ ਵਿੱਚ ਵੀ, ਤੇ ਹੋਰ ਅਲੱਗ ਅਲੱਗ ਜਿਵੇਂ ਭਾਸ਼ਾਵਾਂ ਦੇ ਵਿੱਚ ਵੀ, ਤੇ ਉਹ ਤੁਸੀਂ ਉੱਥੋਂ, ਤੇ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਵੇਂ ਦੱਸ ਸਕਦੇ ਹਾਂ, ਕਿਉਂਕਿ ਵੀ ਜਿਵੇਂ ਓਬਵੀਅਸਲੀ ਜਿਹੜਾ ਅਸੀਂ ਵਿਸ਼ਾ ਜਾਂ ਵਿਚਾਰ ਦੇ ਰਹੇ ਹਾਂ ਉਹ ਹਰੇਕ ਲਈ ਅਲੱਗ ਅਲੱਗ ਹੋਣਾ, ਫਿਰ ਉਹ
ਜੀ
ਤੁਸੀਂ ਉੱਥੇ ਜਿਵੇਂ ਜੇ ਤੁਹਾਡੇ ਕੋਲ ਕੋਈ ਖਾਸ ਜਿਵੇਂ ਸਵਾਲ ਆ ਤੁਹਾਡੇ ਕੰਮ ਤੇ ਜੇ ਕੁਛ ਹੋ ਰਿਹਾ, ਤੁਸੀਂ ਉੱਥੇ ਫਿਲ ਆਊਟ ਕਰ ਸਕਦੇ ਆ, ਤੇ ਉੱਥੇ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ, ਤੇ ਉੱਥੋਂ ਆਪਾਂ ਕਰ ਸਕਦੇ ਆ।
ਜੀ ਸੋ ਨਾ ਸਿਰਫ ਕੋਵਿਡ ਸੇਫਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਵੇਜਿਸ ਨੂੰ ਲੈ ਕੇ ਆ, ਚਾਹੇ ਹਰਾਸਮੈਂਟ ਨੂੰ ਲੈ ਕੇ ਆ, ਵੀ ਕਿਸੇ ਤਰ੍ਹਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਮੁੱਦਾ ਜਾਂ ਕੋਈ ਵੀ ਸਮੱਸਿਆ ਹੁੰਦੀ ਹੈ। ਠੀਕ, ਅੱਛਾ,
ਹਾਂਜੀ
ਜੇ
ਸਰ,
ਤੁਹਾਡੇ
ਹਾਂਜੀ
ਨਾਲ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਸੰਪਰਕ ਕਰਨਗੇ?
ਹਾਂਜੀ ਉਹ ਮੇਰੀ ਜਿਹੜੀ covidsafeworkplace.org ਵੈਬਸਾਈਟ ਆ,
ਜੀ
ਉੱਥੇ ਉੱਥੇ ਸਾਰੀ ਡਿਟੇਲਸ ਮੇਰੀ ਹੈਗੀ, ਮੈਂ ਇੱਥੇ ਵੀ ਦੱਸ ਸਕਦਾ
ਜ਼ਰੂਰ।
ਜਿਹੜਾ ਮੇਰਾ ਜੇ covidsafeworkplace.org ਜਾ ਵੈਬਸਾਈਟ ਦਾ ਨਾਮ ਆ, ਤੇ ਉੱਥੇ ਤੁਸੀਂ ਜੇ ਤੁਸੀਂ ਈਮੇਲ ਕਰਨੀ ਆ ਜਾਂ ਤੁਸੀਂ ਫੋਨ ਤੇ ਕਰਨਾ ਜਾਂ
ਜੀ
ਤੁਸੀਂ ਕਰਨਾ ਚਾਹੁੰਦੇ ਆ, ਜਿਵੇਂ ਬਸ ਫੋਰਮ ਫਿਲ ਕਰਨਾ ਤੇ ਸਾਨੂੰ ਕਾਲ ਬੈਕ ਕਰਨੀ ਆ, ਉਹ ਫਿਰ
ਜੀ
ਤੁਸੀਂ ਉੱਥੇ ਤੁਸੀਂ ਜਾ ਕੇ ਫਿਲ ਆਊਟ ਕਰ ਸਕਦੇ ਆ, ਤੇ ਅਸੀਂ ਤੁਹਾਨੂੰ ਉੱਥੇ ਜਿਵੇਂ ਜੇ ਤੁਸੀਂ ਕਾਲ ਜਾਂ ਟੈਕਸਟ ਡਾਇਰੈਕਟਲੀ ਵੀ ਕਰਨੀ ਆ, ਉਹ ਫਿਰ ਇਹ
ਜੀ
ਆਪਣਾ ਨੰਬਰ ਹੈਗਾ 0431-362-926।
ਠੀਕ
ਹਾਂਜੀ ਉਹ
ਠੀਕ
ਫਿਰ ਤੁਸੀਂ
ਸੋ
ਡਾਇਰੈਕਟਲੀ ਜੇ ਵੀ ਸਵਾਲ ਆ ਵੀ ਵੇਜਸ ਬਾਰੇ ਵੀ ਹਰਾਸਮੈਂਟ ਬਾਰੇ ਵੀ, ਤੁਸੀਂ ਸਾਨੂੰ ਸਿੱਧਾ ਕੰਟੈਕਟ ਕਰ ਸਕਦੇ ਆ।
ਠੀਕ ਸੋ ਗੁਰਬੀਰ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਕੋਵਿਡ ਸੇਫ ਦੇ ਬਾਰੇ ਚ ਤਾਂ ਗੱਲ ਕੀਤੀ ਹੈ, ਨਾਲ ਹੀ ਨਾਲ ਕੰਮ ਵਾਲੀਆਂ ਥਾਵਾਂ ਦੇ ਉੱਤੇ ਆਉਣ ਵਾਲੀਆਂ ਹੋਰ ਸਮੱਸਿਆਵਾਂ ਦੇ ਬਾਰੇ ਵੀ ਜ਼ਿਕਰ ਕੀਤਾ ਹੈ, ਔਰ ਉਹਨਾਂ ਸਮੱਸਿਆਵਾਂ ਦਾ ਜਿਹੜਾ ਹੱਲ ਲੈਣ ਦੇ ਲਈ ਕਿਸ ਤਰ੍ਹਾਂ ਕਿਸ ਬਾਡੀ ਨੂੰ ਜਿਹੜੀ ਪਹੁੰਚ ਉਹ ਕੀਤੀ ਜਾਣੀ ਜ਼ਰੂਰੀ ਹੈ, ਇਹਦੇ ਬਾਰੇ ਵੀ ਜਾਣਨਾ ਪਾਇਆ। ਔਰ ਕੋਵਿਡ ਸੇਫ ਦੇ ਬਾਰੇ ਚ ਦੋਸਤੋ, ਜਿਵੇਂ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿ ਉਹਨਾਂ ਦਾ ਆਪਣਾ ਰੋਲ ਵੀ ਕੋਵਿਡ ਸੇਫ ਆਰਗੇਨਾਈਜ਼ਰ ਦਾ ਆ, ਸੋ ਇਸ ਸੰਬੰਧ ਦੇ ਵਿੱਚ ਕੋਵਿਡ ਆਸਟ੍ਰੇਲੀਆ ਦੇ ਵਿੱਚ ਅਜੇ ਗਿਆ ਨਹੀਂ ਹੈ, ਕਿਉਂਕਿ ਬਾਰ ਬਾਰ ਜਿਹੜਾ ਉਤਰਾਅ ਚੜਾ ਕਦੇ ਕਿਸੇ ਸੂਬੇ ਦੇ ਵਿੱਚ ਕਦੇ ਕਿਸੇ ਸੂਬੇ ਦੇ ਵਿੱਚ ਦੇਖਣ ਨੂੰ ਮਿਲਦਾ, ਔਰ ਹੁਣ ਫਿਰ ਵਿਕਟੋਰੀਆ ਦੇ ਵਿੱਚ ਇੱਕ ਵਾਰ ਕੇਸ ਜਿਹੜੇ ਆ ਉਹ ਦਰਜ ਕੀਤੇ ਗਏ ਆ ਕੋਵਿਡ-19 ਦੇ, ਤੇ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਕੋਵਿਡ ਤੋਂ ਬਚਣ ਦੇ ਲਈ ਜਿਹੜੀ ਸੇਫਟੀ ਹੈ ਉਸ ਨੂੰ ਬਕਾਇਦਾ ਆਪਣਾ ਆਲਾ ਦੁਆਲਾ ਜਿਹੜਾ ਆ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਜ਼ਰੂਰੀ ਬਣਾਇਆ ਜਾਵੇ, ਲਾਜ਼ਮੀ ਬਣਾਇਆ ਜਾਵੇ। ਸੋ ਇਸ ਕੋਵਿਡ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਗੁਰਪ੍ਰੀਤ ਸਿੰਘ ਹੋਰੀ ਜਿਹੜੇ ਆ ਕੰਮ ਵਾਲੀਆਂ ਥਾਵਾਂ ਜਿਹੜੀਆਂ ਜੌਬ ਪਲੇਸਿਸ, ਚਾਹੇ ਉਹ ਫੈਕਟਰੀ ਹੈ, ਚਾਹੇ ਕੋਈ ਦੁਕਾਨ ਹੈ, ਚਾਹੇ ਕੋਈ ਸਟੋਰ ਹੈ, ਉਹਨਾਂ ਥਾਵਾਂ ਦੇ ਉੱਤੇ ਜੇਕਰ ਕੋਵਿਡ ਸੇਫਟੀ ਦੇ ਨਾਲ ਰਿਲੇਟਡ ਕੋਈ ਵੀ ਸਮੱਸਿਆ ਆਉਂਦੀ ਆ ਤਾਂ ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਆ ਕੋਵਿਡ ਸੇਫ ਵਰਕ place.org, ਇਹਦੇ ਉੱਤੇ ਜਾ ਕੇ ਵੀ ਜਾਣਕਾਰੀ ਲੈ ਸਕਦੇ ਹੋ, ਜਾਂ ਫਿਰ ਜਿਵੇਂ ਇਹਨਾਂ ਨੇ ਸਾਨੂੰ ਨੰਬਰ ਜਿਹੜਾ ਹੈ ਉਹ ਸਾਂਝਾ ਕੀਤਾ ਹੈ 0431-362-926, ਇਸ ਨੰਬਰ ਤੇ ਜਾ ਕੇ ਵੀ ਤੁਸੀਂ ਉਹਨਾਂ ਨਾਲ ਸਿੱਧਾ ਜਿਹੜਾ ਸਵਾਲ ਹੈ ਉਹ ਸਾਂਝਾ ਕਰਕੇ ਉਸ ਸੰਬੰਧਿਤ ਜਿਹੜੀ ਵੀ ਤੁਹਾਡੀ ਗੱਲ ਹੈ, ਸ਼ਿਕਾਇਤ ਆ, ਉਹ ਦਰਜ ਕਰਵਾ ਸਕਦੇ ਹੋ। ਸੋ ਗੁਰਪ੍ਰੀਤ, ਤੁਸੀਂ ਸਾਡੇ ਨਾਲ ਇਸ ਸੰਬੰਧ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ, ਸਾਡੇ ਸਰੋਤਿਆਂ ਤੱਕ ਇਹ ਗੱਲ ਜਿਹੜੀ ਉਹ ਪਹੁੰਚਾਈ ਹੈ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
ਹਾਂਜੀ, ਧੰਨਵਾਦ ਜੀ,
ਜੀ ਸ਼ੁਕਰੀਆ।
ਹਾਂਜੀ।